दोनों पे राखो प्रभु नाथ जी पर हाथ बाणी गुरु गुरु है बाणी विच बाणी अमृत सारे गुरबाणी कह सेवक जन मन प्रताख गुरु सारे
सतनाम श्री महला चौथा इच्छा पूरक सर्व सुख दाता हर जां कै वसु है काम तेना सो ऐसा हर ध्याई है मेरे जी अड़े ता सर्व सुख पाव है मेरे मना इच्छा पूरक सर्व सुख दाता हर जां कै वसु है काम तेना ਆਈਆ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਗਤ ਕੀਮੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਰਹਿਮਤ ਦੀਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਪਾਇਆ ਤਹਿ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਰਹਿਮਤ ਦੀਨੀ ਜਪ ਹਰ ਭਵ ਜਲ ਤਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਸਾਹਿਬ ਸੰਤ ਜੀਓ ਹਜ਼ੂਰ ਦੀ ਮਹਾਨ ਕਿਰਪਾਲਤਾ ਸਦਕਾ ਗੁਰੂ ਪਿਆਰੇ ਭਾਈ ਹਰਦੀਪ ਸਿੰਘ ਜੀ ਦੇ ਗ੍ਰਹਿ ਵਿਖੇ ਜੋ ਚੋਜੀ ਪ੍ਰੇਤ ਜੀ ਨੇ ਆਪਣੇ ਚਰਨ ਪਾ ਕਰਕੇ ਗੁਰਮੁਖਾਂ ਨੂੰ ਨਿਹਾਲ ਕੀਤਾ ਹੈ ਪਰਸੋਂ ਤੋਂ ਸਤਿਗੁਰੂ ਜੀ ਦੀ ਉਮਰ ਤੁਸੀਂ ਧਰਤੀ ਬਾਣ ਦਾ ਅਖੰਡ ਪਾਠ ਤੋਂ ਪ੍ਰਾਰੰਭ ਹੋਇਆ ਸੀ ਉਹਦੀ ਸੰਪੂਰਨਤਾ ਹੋਈ ਹੈ ਉਪਰੰਤ ਰਾਗੇ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਕੀਰਤਨ ਦੁਆਰਾ ਆਨੰਦ ਮਾਣਿਆ ਹੈ ਹੁਣ ਜੋ ਪਵਿੱਤਰ ਹੁਕਮਨਾਮਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਚੋਜੀ ਪ੍ਰੀਤਮ ਜੀ ਬਖਸ਼ਿਸ਼ ਕਰ ਰਹੇ ਹਨ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ
ਸਤਨਾਮ ਸ੍ਰੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ
ਤਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ ਸਿੱਖਾਂ ਵੱਲੋਂ ਬੇਨਤੀ ਹੈ ਕਿ ਸਤਿਗੁਰੂ ਜੀ ਜੋ ਸੰਸਾਰ ਦੇ ਜੀਵਨ ਇੱਛਾ ਫੁਰ ਰਹੀਆਂ ਹਨ ਅਤੇ ਸੁਖਾਂ ਦੇ ਲੋੜ ਸਮਝਦੇ ਹਨ ਜੀਵ ਸਾਰੇ ਸੁਖ ਸਮੂਹ ਇੱਛਾਵਾਂ ਇਹਨਾਂ ਨੂੰ ਪੂਰੀਆਂ ਕਰਨ ਵਾਲਾ ਕੌਣ ਹੈ ਕਿਸੇ ਦਾ ਜਾਪ ਕਰੀਏ ਜਿਸ ਕਰਕੇ ਸਾਰੇ ਸੁਖ ਪ੍ਰਾਪਤ ਹੋਣ ਆਦਿ ਵਿਆਦੀ ਅਤੇ ਉਪਾਧੀ ਇਤਨੇ ਪਾਪ ਕਿਸ ਤਰੀਕੇ ਨਾਲ ਨਾਸ਼ ਹੋ ਸਕਣ ਨਾਮ ਕਿਸ ਦਾ ਜਪਣਾ ਕਰੀਏ ਇਹ ਤਾਂ ਅੱਜ ਕੇ ਪ੍ਰਸ਼ਨ ਹਨ ਇਸ ਸ਼ਬਦ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ ਇੱਛਾ ਪੂਰਕ ਸਰਵ ਸੁਖਦਾਤਾ ਹਰ ਹਰੇ ਜੋ ਪਰਮੇਸ਼ਰ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਇੱਕ ਇੱਛਾ ਹੁੰਦੀ ਹੈ ਇੱਕ ਅਨਿੱਛਾ ਹੁੰਦੀ ਹੈ ਇੱਕ ਸਵੇਛਾ ਹੁੰਦੀ ਹੈ ਸੋ ਅਨੇਕ ਪ੍ਰਕਾਰ ਦੀਆਂ ਕਾਮਨਾਵਾਂ ਹਨ ਮੇਰਾ ਜਸ ਹੋਵੇ ਦੁਨੀਆਂ ਸਤਿਕਾਰ ਕਰੇ ਲੋਕਾਂ ਚ ਜਾਇ ਜਾਕਾਰ ਹੋਵੇ ਕੋਈ ਰੋਗ ਨਾ ਲੱਗੇ ਧਨ ਬਹੁਤਾ ਮਿਲੇ ਸੋ ਇੱਕ ਪ੍ਰਸ਼ਨ ਵਾਸ਼ਨਾ ਹੁੰਦੀ ਹੈ ਇੱਕ ਅਰਥ ਵਾਸ਼ਨਾ ਹੁੰਦੀ ਹੈ ਸੋ ਇਹ ਤਾਲਕ ਇਹ ਇੱਛਾਵਾਂ ਹਨ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਸੁਖਾਂ ਦਾ ਦਾਤਾ ਹਰੀ ਅਕਾਲ ਪੁਰਖ ਆਪ ਹੈ ਉਹ ਕੈਸਾ
ਜਾਂ ਕੈ ਵਸ ਹੈ ਕਾਮ ਤੇਨਾ
ਵਸ ਹੈ ਕਾਮ ਤੇਨ ਗੋ ਪਰ ਕਾਮ ਤੇਨ ਗੋ ਉਹ ਐਸੇ ਨਹੀਂ ਜੈਸੇ ਜਮਦਗਨੀ ਨੇ ਮੰਗਵਾਏ ਸੀ ਦੇਵਤਿਆਂ ਦੇ ਪਾਸੋਂ ਜਮਦਗਨੀ ਇੱਕ ਵੇਰਾ ਆਪਣੀ ਕੁੱਲੀ ਵਿੱਚ ਰਹਿ ਕਰਕੇ ਬੰਦਗੀ ਕਰ ਰਿਹਾ ਹੈ ਜੇ ਘਰ ਵਾਲੀ ਦਾ ਨਾਮ ਰੇਣਕਾ ਸੀ ਉਸ ਰੇਣਕਾ ਨੇ ਇੱਕ ਦਿਨ ਖਿਆਲ ਕੀਤਾ, ਕਹਿਣਗੇ ਪਤੀ ਜੀ ਮੇਰੀ ਭੈਣ ਇੱਥੇ ਲਾਗੇ ਹੈ, ਮੈਂ ਉਸਨੂੰ ਮਿਲ ਆਵਾਂ। ਸਹੰਸਰ ਬਾਹੂ ਦਾ ਸਾਂਝੂ ਸੀ ਜਮਦਗਨੀ ਦਾ, ਇਸਦੇ ਘਰ ਵਾਲੀ ਰੇਣਤਨ ਜਦੋਂ ਗੱਲ ਕਹੀ ਤਾਂ ਜਮਦਗਨੀ ਕਹਿਣ ਲੱਗਾ ਕਿ ਕੀ ਲੈਣਾ ਬੰਦਗੀ ਕਰ, ਰਾਜਨੀਤਿਕ ਬੰਦੇ ਮੌਕਾ ਪ੍ਰਸਤੇ ਹੁੰਦੇ ਹਨ, ਜਦੋਂ ਲੋੜ ਹੁੰਦੀ ਉਦੋਂ ਭਾਵੇਂ ਗਧੇ ਨੂੰ ਬਾਪੂ ਖਵਾ ਲਵੇ, ਇਹਨਾਂ ਕੋਲੋਂ ਲੋੜ ਲੱਗ ਜਾਵੇ ਤੇ ਬਾਪੂ ਨੂੰ ਖੋਤਾ ਕਹਿਣ ਲੱਗ ਪੈਂਦੇ ਹਨ। ਕੀ ਲੈਣਾ ਫਕੀਰਾਂ ਦਾ, ਇਹੋ ਜਿਹਾ ਲੋਕਾਂ ਨਾਲ ਕਦੇ ਮਿਲਾਪ ਨੀ ਹੋਇਆ ਕਰਦਾ। ਕਹਿਣ ਲੱਗੀ ਨਹੀਂ ਜੀ, ਮੈਂ ਆਪਣੀ ਭੈਣ ਨੂੰ ਮਿਲ ਕੇ ਆ ਜਾਵਾਂਗੀ, ਹੋਰ ਕੁਝ ਨੀ। ਕਹਿਣ ਲੱਗੀ, ਕਹਿਣ ਲੱਗਾ ਚੰਗਾ ਚਲੀ ਜਾ, ਕੋਈ ਸਿਆਪਾ ਨਾ ਪਾਵੀ। ਇੰਨੀ ਗੱਲ ਜਦੋਂ ਕਹੀ ਜਾਮਨਗਨੀ ਤੋਂ ਆਗਿਆ ਲੈ ਕਰਕੇ ਇਹਦੇ ਘਰ ਵਾਲੀ ਰੇਣਕਾ ਆਪਣੀ ਭੈਣ ਨੂੰ ਮਿਲਣ ਵਾਸਤੇ ਗਈ। ਜਦੋਂ ਇਹਦੇ ਘਰ ਵਿੱਚ ਪਹੁੰਚੇ, ਇਸ ਦੀ ਭੈਣ ਨੇ ਆਪਣੇ ਪਤੀ ਸਹੰਸਰ ਬਾਹੂ ਨੂੰ ਦੱਸਿਆ ਕਿ ਮੇਰੀ ਭੈਣ ਮਿਲਣ ਆਈ ਹੈ। ਕੁਦਰਤੀ ਧਨੀ ਬੰਦਾ ਕੋਈ ਕੋਈ ਭਾਵੇਂ ਹੋਵੇ ਜਿਹੜਾ ਸਹਾਰ ਕੇ ਰੱਖੇ ਸ਼ਕਤੀ ਨੂੰ, ਨਹੀਂ ਤੇ ਮਾਇਆ ਦੇ ਮਾਣ ਵਿੱਚ ਆ ਕਰਕੇ ਗਰੀਬ ਨੂੰ ਬੋਲੀਆਂ ਤੇ ਤਾਂ ਨੀ ਮਾਰ ਲੱਗ ਪੈਂਦੇ ਹੈ। ਕਹਿਣ ਲੱਗਾ ਭੈਣ ਤੇਰੀ ਆ ਗਈ ਤੇ ਤਾਂ ਕਿਹਨੇ ਕਿਹੜਾ ਲੰਗਰ ਛਕਾ ਦੇਣਾ, ਕਿਹੜਾ ਨਿਉਂਦਾ ਵਰਜ ਦੇਣਾ ਹੈ। ਜਦੋਂ ਇੰਨੀ ਗੱਲ ਕੇ ਬੋਲੀ ਵਜੇ ਜ਼ਖਮ ਰਾਇਫਲ ਦਾ, ਤਲਵਾਰ ਦਾ, ਗੜਾਸੇ ਟਕੂਏ ਦਾ, ਇਹ ਤਾਂ ਮਿਟ ਜਾਂਦੇ ਆ, ਪਰ ਬੋਲੀ ਦਾ ਫੱਟ ਨੀ ਕਦੇ ਮਿਟਦਾ। ਇੱਕ ਸਾਖੀ ਮਹਾਂਪੁਰਖ ਸੁਨਾਇਆ ਕਰਦੇ ਸੀ, ਇੱਕ ਸ਼ੇਰ ਤੇ ਲੱਕੜਹਾਰੇ ਦਾ ਲਿਹਾਜ਼ ਪੈ ਗਿਆ। ਲਿਹਾਜ਼ ਪੈਣ ਦਾ ਕਾਰਨ ਬਣਿਆ ਸੀ ਸ਼ੇਰ ਰਹਿ ਰਿਹਾ ਸੀ ਜੰਗਲ ਵਿੱਚ, ਸੋ ਉਸਦੇ ਘੋੜਨੇ ਚ ਜਾ ਪ੍ਰਵੇਸ਼ ਹੋਇਆ। ਸ਼ੇਰ ਬਾਹਰ ਸੀ, ਜਦੋਂ ਬਾਹਰੋਂ ਆਇਆ ਮੁਸ਼ਕ ਆਇਆ ਮਨੁੱਖ ਦਾ, ਦੇਖਿਆ ਕਿ ਇਹਦੇ ਵਿੱਚ ਕੋਈ ਜੀਵ ਹੈ, ਜੇ ਮੈਂ ਅੰਦਰ ਚਲਾ ਗਿਆ ਵੇਖ ਕੇ ਮਰ ਜਾਵੇਗਾ। ਬਾਰਿਸ਼ ਆਪਣੇ ਸੀਸ ਉੱਪਰ ਚੱਲ ਰਹੀ, ਜਦੋਂ ਬਾਹਰ ਨਿਕਲਿਆ ਡਰਨ ਲੱਗਾ। ਸ਼ੇਰ ਕਹਿਣ ਲੱਗਾ ਲੱਕੜਹਾਰੇ ਨੂੰ ਡਰਨਾ, ਅੱਜ ਤੋਂ ਆਪਣੀ ਦੋਸਤੀ ਪੈ ਗਈ, ਤਿਆਰ ਪੈ ਗਿਆ, ਯਾਰ ਬਣ ਗਏ ਹਾਂ। ਕਹਿਣ ਲੱਗਾ ਚੰਗਾ। ਲੱਕੜਹਾਰੇ ਨੇ ਕਿਹਾ ਕਿ ਤੂੰ ਇਉਂ ਕਰ, ਜੇ ਤੂੰ ਮੈਨੂੰ ਆਪਣਾ ਦੋਸਤ ਬਣਾਇਆ ਤੇ ਤੂੰ ਵੀ ਮੇਰੇ ਘਰੇ ਚੱਲ, ਮੈਂ ਤੇਰੀ ਸੇਵਾ ਕਰਾਂਗਾ। ਸ਼ੇਰ ਕਹਿਣ ਲੱਗਾ ਕੀ ਲੈਣਾ ਮੈਨੂੰ ਘਰੇ ਲਿਜਾ ਕੇ, ਮੈਂ ਜੰਗਲ ਵਿੱਚ ਹੀ ਠੀਕ ਆ, ਇੱਥੇ ਮਿਲਾਪ ਆਪਾਂ ਕਰ ਲਿਆ ਕਰਾਂਗੇ, ਮਿਲਦਾ ਕਰਾਂਗੇ। ਪਿੰਡ ਵਿੱਚ ਜਾਣ ਤੋਂ ਮੇਰੇ ਕਈ ਲੋਕ ਡਰਨਗੇ, ਕੋਈ ਕੁਝ ਕਹਿਣਗੇ। ਕਹਿਣ ਲੱਗਾ ਨਹੀਂ, ਆਪਣੀ ਦੋਸਤੀ ਕਾਹਦੀ ਹੋਈ। ਇੰਨੀ ਗੱਲ ਸੁਣ ਕਰਕੇ ਸ਼ੇਰ ਨਾਮ ਤੁਰ ਪਿਆ। ਜਦੋਂ ਘਰ ਵਿੱਚ ਪਹੁੰਚਿਆ, ਘਰ ਵਾਲੀ ਤੇਜ ਸੁਭਾਅ ਦੀ ਸੀ, ਉਸਨੇ ਪੁੱਛਿਆ ਪਤੀ ਜੀ ਕੌਣ ਹੈ ਤੁਹਾਡੇ ਨਾਲ? ਕਹਿਣ ਲੱਗਾ ਮੇਰੇ ਨਾਲ ਸ਼ੇਰ ਹੈ। ਗੁੱਸੇ ਵਿੱਚ ਆ ਕਰਕੇ ਬੋਲਣ ਲੱਗੇ। ਕਹਿਣ ਉਹਨੇ ਕਿਹਾ ਮੇਰਾ ਯਾਰ ਹੈ। ਇਹ ਗੱਲ ਜਦੋਂ ਕਹੀ ਤਾਂ ਉਹਨੇ ਉੱਤਰ ਦਿੱਤਾ ਕੌੜੇ ਬਚਨਾਂ ਵਿੱਚ, ਕਹਿਣ ਲੱਗੇ ਤੇਰੇ ਕੁੱਤਿਆਂ ਬਿੱਲਿਆਂ ਨਾਲ ਯਾਰੀ ਰਹੀ। ਇਹ ਗੱਲ ਕਹਿਣ ਤੋਂ ਸ਼ੇਰ ਦਾ ਪੁੱਤ ਤੇ ਕੁੱਤਾ ਬਿੱਲਾ ਖਾਉਣਾ ਬੜੀ ਮੁਸ਼ਕਲ ਹੁੰਦੀ ਹੈ। ਗੁੱਸੇ ਵਿੱਚ ਆ ਗਿਆ, ਸਿਰ ਧੂਣ ਹਿਲਾਉਂਦਾ ਹੈ, ਧੁੰਦਾ ਹੈ। ਆਪਣੇ ਮਿੱਤਰ ਦੋਸਤ ਲੱਕੜਹਾਰੇ ਨੂੰ ਕਹਿਣ ਲੱਗਾ ਹੁਣ ਇਉਂ ਕਰ, ਤੇ ਮਿੱਤਰ ਤਾਂ ਆਪਣੇ ਪੂਰੇ ਤਾਂ ਰਹੇਗੇ ਜੀ ਤੂੰ ਮੇਰੇ ਸਿਰ ਚ ਕੁਹਾੜਾ ਮਾਰੇ ਤੇ। ਉਹ ਕਹਿਣ ਲੱਗਾ ਮੈਂ ਦੋਸਤ ਹੋ ਕੇ ਤੇਰੇ ਸਿਰ ਚ ਕਿਵੇਂ ਮਾਰਾਂ? ਸ਼ੇਰ ਕਹਿਣ ਲੱਗਾ ਨਹੀਂ, ਦੋਸਤੀ ਚ ਫਰਕ ਪਵੇਗਾ, ਜੇ ਮਾਰੇਗਾ ਤੇ ਤਾਂ ਠੀਕ ਹੋਵੇਗਾ। ਸੋ ਦੋਸਤ ਦਾ ਬਚਨ ਮੰਨ ਕੇ ਕੁਹਾੜਾ ਲੈ ਕੇ ਮੱਥੇ ਚ ਮਾਰਿਆ ਸ਼ੇਰ ਦੇ, ਮੱਥਾ ਪਾੜ ਦਿੱਤਾ। ਸ਼ੇਰ ਕਹਿਣ ਲੱਗਾ ਤੈਨੂੰ ਕਹਾਂਗਾ ਕੁਝ ਨਹੀਂ, ਅੱਜ ਤੋਂ ਚੌਥੇ ਦਿਨ ਮੇਰੇ ਘੋੜਨੇ ਚ ਇੱਕ ਵੇਰਾ ਫੇਰ ਆਵੀਂ। ਸ਼ੇਰ ਦਾ ਬਚਨ ਮੰਨ ਕੇ ਲੱਕੜਹਾਰਾ ਚਲਿਆ ਗਿਆ। ਜਦੋਂ ਉੱਥੇ ਪਹੁੰਚਿਆ, ਸ਼ੇਰ ਨੇ ਸਤਿਕਾਰ ਕੀਤਾ ਲੱਕੜਹਾਰੇ ਨੂੰ, ਕਹਿਣ ਲੱਗਾ ਮੇਰੇ ਮੱਥੇ ਤੇ ਹੱਥ ਫੇਰ ਕੇ ਵੇਖ, ਜ਼ਖਮ ਤਾਂ ਨੀ ਕਿਤੇ? ਕਹਿਣ ਲੱਗਾ ਨਹੀਂ, ਠੀਕ ਆ, ਅੰਕੁਰ ਆ ਗਿਆ ਹੈ। ਇੰਨੀ ਗੱਲ ਕਹਿਣ ਤੋਂ ਸ਼ੇਰ ਨੇ ਕਿਹਾ ਕਿ ਵੇਖ ਲਾ ਕੁਹਾੜੇ ਦਾ ਫੱਟ ਚੌਥੇ ਦਿਨ ਪਿੱਛੋਂ ਮਿਟ ਗਿਆ, ਪਰ ਤੇਰੇ ਘਰ ਵਾਲੇ ਨੇ ਜਿਹੜਾ ਮੈਨੂੰ ਕੁੱਤਾ ਤੇ ਬਿੱਲਾ ਕਿਹਾ, ਇਹ ਮੈਂ ਮਰਨੀ ਮਰ ਜਾਵਾਂਗਾ, ਪਰ ਇਹ ਫੱਟ ਮਿਟੇਗਾ ਨਹੀਂ। ਬੋਲੀ ਇੱਕ ਐਸੀ ਭੈੜੀ ਚੀਜ਼ ਹੁੰਦੀ ਹੈ ਤੇ ਕਈਆਂ ਦਾ ਸੁਭਾਅ ਹੀ ਹੁੰਦਾ ਤੁਰਿਆ ਜਾਂਦਿਆਂ, ਆਹ ਕੁਝ ਹੋ ਗਿਆ। ਗੁਰੂ ਕੇ ਪਿਆਰੇ ਬੋਲੀ ਕੋ ਸੋਚ ਸਮਝ ਕੇ ਗਰੀਬ ਨੂੰ ਮਾਰਨੀ ਚਾਹੀਦੀ ਹੈ। ਪਤਾ ਨੀ ਪਰਮੇਸ਼ਰ ਦਾ ਕਦੋਂ ਕਿਸੇ ਤੇ ਗਰੀਬੀ ਲਿਆ ਦੇਣ ਤੇ ਕਦੋਂ ਕਿਸੇ ਤੇ ਅਮੀਰੇ। ਕਈਆਂ ਦਾ ਸੁਭਾਅ ਬਣਿਆ ਹੁੰਦਾ ਕਿ ਇੱਥੋਂ ਲੰਘ ਤੋਂ ਅਸੀਂ ਕੀ ਲੈਣਾ, ਮਲੰਘ ਹੈ। ਸੋ ਗਰੀਬ ਦੇ ਮੱਥੇ ਨੀ ਲੱਗਣਾ ਚਾਹੀਦਾ, ਇਹ ਸੁਭਾਅ ਬਣ ਜਾਂਦਾ ਕਈਆਂ ਦਾ। ਪਰ ਪਰਮੇਸ਼ਰ ਤੋਂ ਭਾਈ ਰੱਖਣਾ ਪਿਆਰੇ ਯੋਗ ਹੈ, ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ। ਸੋ ਪਰਮੇਸ਼ਰ ਵਾਹਿਗੁਰੂ ਆਪ ਹੈ।